7 billion stories and counting.
SBS Radio. ਦੋਸਤੋ, ਸਮੇਂ ਸਮੇਂ 'ਤੇ ਅਸੀਂ ਮਾਣ ਮੱਤੀਆਂ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ। ਅੱਜ ਉਸੇ ਕੜੀ ਦੇ ਤਹਿਤ ਡਾਕਟਰ ਪਰਵਿੰਦਰ ਕੌਰ, ਜੋ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 'ਚ ਰਿਸਰਚਰ ਵਜੋਂ ਕੰਮ ਕਰ ਰਹੇ ਆ, ਉੱਥੋਂ ਦੇ ਜੀਨੋਮ ਜੌਕੀ ਨੇ, ਅਤੇ ਉਹਨਾਂ ਨਾਲ ਆਪਾਂ ਇਹ ਗੱਲਬਾਤ ਕਰਨੀ ਆ। ਪਰ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਉਂਦੇ ਜਾਗਦੇ ਲੋਕਾਂ 'ਚ ਇੱਕ DNA ਦਾ ਕਣ ਹੁੰਦਾ। ਕੁਛ ਕੁ ਸਾਇੰਟਿਫਿਕ ਟਰਮਸ ਨੇ ਜਿਹੜੀਆਂ ਅਸੀਂ ਵਾਰ ਵਾਰ ਵਰਤਾਂਗੇ, ਅਤੇ ਤੁਹਾਨੂੰ ਗੱਲ ਸਮਝਣ ਸ਼ਾਇਦ ਸੌਖ ਹੋਵੇ ਅਗਰ ਤੁਸੀਂ ਮੇਰੀ ਇਸ ਗੱਲ ਵੱਲ ਤਵੱਜੋ ਦੇਵੋ। DNA ਇੱਕ ਕਣ ਹੁੰਦਾ, ਇੱਕ ਕਿਸਮ ਦਾ ਇਹ ਸੂਚਨਾ ਕੇਂਦਰ ਹੁੰਦਾ, ਇਨਫੋਰਮੇਸ਼ਨ ਸੈਂਟਰ ਹੁੰਦਾ ਸਰੀਰ ਦਾ, ਕਿਸੇ ਵੀ ਜਿਉਂਦੇ ਜਾਗਦੇ ਜੀ ਦਾ, ਨਿੱਕੇ ਤੋਂ ਨਿੱਕਾ, ਵੱਡੇ ਤੋਂ ਵੱਡਾ, ਜਿਉਂਦਾ ਜਾਗਦਾ ਕੋਈ ਵੀ, ਉਹਦੇ 'ਚ DNA ਤੋਂ ਹੀ ਸਾਰੀ ਇਨਫੋਰਮੇਸ਼ਨ ਫੀਡ ਹੁੰਦੀ ਆ। DNA ਦੀ ਪਛਾਣ ਸਭ ਤੋਂ ਪਹਿਲਾਂ 1928 'ਚ ਫਰੈਡਰਿਕ ਗ੍ਰਿਫਥ ਨੇ ਕੀਤੀ ਸੀ। ਬਾਅਦ 'ਚ 1953 ਜੇਮਸ ਵਾਟਸਨ ਅਤੇ ਫਰਾਂਸਿਸ ਕ੍ਰਿਕ ਨੇ ਇਹਦੀ ਰਸਾਇਣਕ ਬਣਤਰ ਉਹਦੇ ਬਾਰੇ ਦੱਸਿਆ, ਅਤੇ ਇਹਦੀ ਬਣਤਰ ਇੱਕ ਚੂੜੀਦਾਰ ਪੌੜੀ ਵਰਗੀ ਹੁੰਦੀ, ਅਤੇ ਉਹਦੇ ਵਿੱਚ ਸਾਰੇ ਜੀਵਾਂ ਦੀ ਮੁੱਢ ਤੋਂ ਲੈ ਕੇ ਅਖੀਰ ਤੱਕ ਜੰਮਣ ਮਰਨ ਦੀ ਗਾਥਾ ਅੰਕਿਤ ਹੁੰਦੀ ਆ। ਅਸਲ ਤੌਰ 'ਤੇ, ਸਹੀ ਤੌਰ 'ਤੇ ਇਹ ਜੀਵਨ ਕੋਸ਼ ਆ, ਜਿਹਨੂੰ ਉਤਪਤੀ ਵਿਗਿਆਨ ਕੋਸ਼ ਜਾਂ ਆਪਾਂ ਜੈਨੈਟਿਕ ਡਿਕਸ਼ਨਰੀ ਕਹਿ ਲਈਏ ਤਾਂ ਵੀ ਉਸ 'ਚ ਕੋਈ ਅਤਕਥਨੀ ਨਹੀਂ ਹੋਊਗੀ। 4 ਨਿਊਕਲੋਟਾਈਡਸ ਹੁੰਦੇ ਆ, ਵਰਣਮਾਲਾ ਦੇ 4 ਅੱਖਰਾਂ ਦੇ ਬਰਾਬਰ ਹੁੰਦੇ ਆ, ਅਤੇ ਉਹੀ ਵਾਰ ਵਾਰ ਕੋਡ ਹੁੰਦੇ ਰਹਿੰਦੇ ਆ, ਅਤੇ ਉਹਦੇ ਤੋਂ ਫਿਰ ਡਿਫਰੈਂਟ ਪ੍ਰੋਟੀਨਸ ਬਣਦੀਆਂ, ਸੰਭਾਵੀ ਜੋੜਾਂ ਤੋਂ ਫਿਰ ਜੀਨਸ ਬਣਦੇ ਆ, ਅਤੇ ਜਿਹੜੇ ਜੀਨਸ ਹੁੰਦੇ ਆ ਉਹ ਸਾਰੇ ਕੋਡ ਕਰ ਲਏ ਜਾਣ ਤਾਂ ਉਹਨੂੰ ਇੱਕ ਜੀਨੋਮ ਦਾ ਨਾਂ ਦਿੱਤਾ ਜਾਂਦਾ, ਸਾਰੇ ਸਰੀਰ ਦਾ, ਜਿਵੇਂ ਹਿਊਮਨ ਜੀਨੋਮ। ਉਸੇ ਸਿਲਸਿਲੇ 'ਚ ਬਰਸੀਮ ਦੀ ਇੱਕ ਫਸਲ ਆ, ਸਬਟਰੇਨੀਅਨ ਕਲੋਵਰ, ਜੋ ਆਸਟ੍ਰੇਲੀਆ 'ਚ ਉਗਾਈ ਜਾਂਦੀ ਆ, ਉਹਦੇ ਜੀਨੋਮ ਨੂੰ ਕੋਡ ਕੀਤਾ ਪਰਵਿੰਦਰ ਹੁਣਾਂ ਨੇ ਅਤੇ ਉਹਨਾਂ ਦੇ ਨਾਲ ਦੇ ਜਪਾਨੀ ਰਿਸਰਚ ਸਾਥੀਆਂ ਨੇ। ਉਹਦੇ ਕੀ ਨਫੇ ਨੇ, ਸਾਇੰਸ ਦੀ ਦੁਨੀਆ ਨੂੰ ਕੀ ਫਾਇਦੇ ਹੋਣਗੇ, ਅਤੇ ਕਿਸਾਨਾਂ ਨੂੰ ਕੀ ਫਾਇਦੇ ਹੋਣਗੇ, ਉਸ ਸਿਲਸਿਲੇ 'ਚ ਆਪਾਂ ਹੁਣ ਪਰਵਿੰਦਰ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਪਰਵਿੰਦਰ, ਇੱਕ ਜੀਨੋਮ ਚੌਕੀ ਵਜੋਂ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਬ੍ਰਜਿੰਦਰ ਜੀ, ਥੈਂਕ ਯੂ ਸੋ ਮਚ। ਜਿਹੜਾ ਟਾਈਟਲ ਤੁਸੀਂ ਦਿੱਤਾ ਹੈਗਾ ਜੀਨੋਮ ਜੌਕੀ ਦਾ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਸਤਿ ਸ਼੍ਰੀ ਅਕਾਲ
ਜੀ। ਦੱਸੋ ਫਿਰ, ਜਿਹੜਾ ਹੁਣ ਹਾਲ ਹੀ ਵਿੱਚ ਤੁਹਾਡਾ ਪੇਪਰ ਪਬਲਿਸ਼ ਹੋਇਆ ਨੇਚਰ, ਆਪਣੇ ਆਪ 'ਚ ਇੱਕ ਬਹੁਤ ਵੱਡਾ ਨਾਂ, ਅਤੇ ਉਹਨਾਂ ਦੀਆਂ ਸਾਇੰਟਿਫਿਕ ਰਿਪੋਰਟਸ ਵਿੱਚ ਤੁਹਾਡੀ ਰਿਸਰਚ, ਤੁਹਾਡੇ ਜਿਹੜੇ ਹੋਰ ਸਾਥੀ ਨੇ ਉਹਨਾਂ ਦੀ ਰਿਸਰਚ, ਖੋਜ ਪੜਤਾਲ ਪਬਲਿਸ਼ ਹੋਈ ਆ, ਕੀ ਟਾਈਟਲ ਉਹਦਾ ਅਤੇ ਕਿਸ ਸਿਲਸਿਲੇ 'ਚ ਇਹ ਬੱਲੇ ਬੱਲੇ ਹੋ ਰਹੀ ਆ?
ਜੀ, ਥੈਂਕ ਯੂ ਸੋ ਮਚ ਪਹਿਲਾਂ ਤਾਂ ਇਸ ਪਲੈਟਫਾਰਮ ਦੇ ਉੱਤੇ ਸਾਡੀ ਰਿਸਰਚ ਨੂੰ ਹਾਈਲਾਈਟ ਕਰਨ ਲਈ। ਪ੍ਰਤਿੰਦਰ, ਬਹੁਤ ਮਾਇਨੇ ਰੱਖਦਾ ਹੈ ਸਾਇੰਸ, ਸਪੈਸ਼ਲੀ ਤੁਹਾਡਾ ਤਾਂ ਬੈਕਗਰਾਊਂਡ ਹੈ, ਤੁਹਾਨੂੰ ਪਤਾ ਹੈ ਕਿ ਨੇਚਰ ਦੇ ਵਿੱਚ ਪੇਪਰ ਐਕਸੈਪਟ ਹੋਣਾ ਅਤੇ ਪਬਲਿਸ਼ ਹੋਣਾ ਸਾਇੰਸ ਦੇ ਵਿੱਚ ਲਾਈਕ ਇਟਸ ਲਾਈਕ ਐਨ ਆਸਕਰ ਅਵਾਰਡ ਸਾਡੇ ਲਈ। ਤੇ ਜਿਹੜਾ ਹੁਣ ਰੀਸੈਂਟਲੀ ਇਹ ਜਿਹੜਾ ਕੰਮ ਹੈਗਾ, ਅਸੀਂ ਆਪਣੇ ਜਾਪਨੀਜ਼ ਕੁਲੀਗਸ ਦੇ ਨਾਲ ਕੀਤਾ ਸੀਗਾ, ਇਹ ਹੈਗਾ ਡਰਾਫਟ ਜੀਨੋਮ ਸੀਕੁਐਂਸ ਆਫ ਸਬਟਰੇਨੀਅਨ ਕਲੋਵਰ। ਅਸੀਂ ਇਹਨੂੰ ਐਜ਼ ਅ ਰੈਫਰੈਂਸ ਜੀਨੋਮ ਕਹਿ ਰਹੇ ਹਾਂ, ਟ੍ਰਾਈਫੋਲੀਅਮ ਫੈਮਿਲੀ ਆਫ ਪਲਾਂਟਸ ਹੈਗੇ ਨੇ ਜਿਹੜੇ।
ਤੇ ਮੈਂ ਇੱਥੇ ਇਹ ਵੀ ਤੁਹਾਨੂੰ ਰੋਕਣਾ ਚਾਹੁੰਦਾ, ਕਿਉਂਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਜ਼ਿਆਦਾ ਸਾਇੰਟਿਫਿਕ ਬੈਕਗਰਾਊਂਡ ਦੇ ਨਹੀਂ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੱਧ ਤੋਂ ਵੱਧ ਹੋ ਸਕਿਆ ਉਹਨਾਂ ਨੂੰ ਸਰਲ ਭਾਸ਼ਾ 'ਚ ਸਮਝਾ ਸਕੀਏ। ਸੋ ਬਰਸੀਮ ਦੀ ਜਿਹੜੀ ਚਾਰਾ ਫਸਲ ਹੈ, ਚਾਰੇ ਦੀਆਂ ਫਸਲਾਂ ਦਾ ਵੈਸੇ ਬਾਦਸ਼ਾਹ ਕਹਿੰਦੇ ਆ ਬਰਸੀਮ ਨੂੰ, ਸੋ ਬਰਸੀਮ 'ਤੇ ਤੁਹਾਡਾ ਜ਼ਿਆਦਾ ਕੰਮ ਆ, ਉਸ ਸਿਲਸਿਲੇ ਤੁਸੀਂ ਹੁਣ ਬਰਸੀਮ ਦਾ ਜੀਨੋਮ ਆ ਜਿਹੜਾ ਉਹਨੂੰ ਕੋਡ ਕਰਨ ਦੀ ਕੋਸ਼ਿਸ਼ ਕੀਤੀ ਹੈ?
ਬਿਲਕੁਲ 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 ਸਹੀ ਤੁਸੀਂ ਸ਼ਬਦਾਂ ਦੇ ਵਿੱਚ ਇਹਨੂੰ ਬਹੁਤ ਹੀ ਸਰਲ, ਕਈ ਵਾਰੀ ਔਖਾ ਹੋ ਜਾਂਦਾ ਥੋੜਾ ਜਿਹਾ ਨਾ ਸਰਲ ਕਰਨਾ। ਜੀ ਹਾਂਜੀ,
ਤੇ ਥੋੜਾ ਜਿਹਾ ਦੱਸੋ, ਕਿਉਂਕਿ ਬਰਸੀਮ ਦੀਆਂ ਵੀ ਅੱਗੇ ਕਈ ਵੈਰਾਈਟੀਆਂ ਨੇ ਭਾਰਤ 'ਚ ਹੋਰ ਨੇ, ਮੇਰਾ ਖਿਆਲ ਆਸਟ੍ਰੇਲੀਆ 'ਚ ਹੋਰ।
ਹਾਂਜੀ ਹਾਂਜੀ, ਬਹੁਤ ਫਰਕ ਹੈਗਾ। ਮੇਨਲੀ ਜਿਹੜਾ ਵਰਲਡ ਵਾਈਡ ਗਲੋਬਲ ਲੈਵਲ ਤੇ ਹੈਗਾ, ਇੱਕ ਹੈਗੀ ਆ ਰੈੱਡ ਕਲੋਵਰ, ਕਿਉਂਕਿ ਉਹਦੇ ਲਾਲ ਰੰਗ ਦੇ ਫੁੱਲ ਹੁੰਦੇ ਨੇ, ਤੇ ਇੱਕ ਹੈਗੀ ਆ ਵਾਈਟ ਕਲੋਵਰ। ਤੇ ਆਪਣਾ ਇਹ ਗਲੋਬਲੀ ਜ਼ਿਆਦਾ ਇਕਨੋਮਿਕਲੀ ਲਾਰਜ ਸਕੇਲ ਤੇ ਪ੍ਰੋਡਿਊਸ ਕੀਤੇ ਜਾਂਦੇ ਨੇ, ਲੇਕਿਨ ਜਿਹੜਾ ਆਪਣਾ ਇਹ ਸਬ ਕਲੋਵਰ ਜਿਹੜਾ ਆਪਾਂ ਕੀਤਾ ਜੀਨੋਮ ਡਰਾਫਟ, ਇਹ ਆਸਟ੍ਰੇਲੀਆ ਦਾ ਜਿਹੜਾ ਹੈਗਾ ਮੇਨ ਫੋਰੇਜ ਹੈ। ਹੁਣ ਆਸਟ੍ਰੇਲੀਆ ਦੇ ਵਿੱਚ ਆਪਾਂ ਨੂੰ ਪਤਾ ਹੈਗਾ ਕਿ ਇੱਥੇ ਦੀ ਜਿਹੜੀ ਲਾਈਵ ਸਟੋਕ ਇੰਡਸਟਰੀ ਹੈਗੀ ਹੈ ਉਹ ਬਹੁਤ ਵੱਡੀ ਹੈ, ਇਟਸ ਅਬਾਊਟ ਲਾਈਕ 1.8 billion ਆਸਟ੍ਰੇਲੀਅਨ ਡਾਲਰ ਦੀ ਇੰਡਸਟਰੀ ਹੈਗੀ ਹੈ। ਤੇ ਆਪਣਾ ਸਬ ਕਲੋਵਰ, ਇਹਦਾ ਨਾਮ ਸਬ ਕਲੋਵਰ ਇਸ ਕਰਕੇ ਹੈਗਾ ਜਿਵੇਂ ਕਿ ਮੈਂ ਕਿਹਾ ਰੈੱਡ ਕਲੋਵਰ ਲਾਲ ਫਲਾਵਰਸ ਹੁੰਦੇ ਨੇ, ਵਾਈਟ ਕਲੋਵਰ ਵਾਈਟ ਫਲਾਵਰਸ ਹੁੰਦੇ ਨੇ, ਇਹਨੂੰ ਸਬ ਕਹਿੰਦੇ ਨੇ ਕਿਉਂਕਿ ਇਹ ਬੜਾ ਹੀ ਸਪੈਸ਼ਲ ਹੈ। ਪਤਾ ਹੈ ਕੀ ਕਰਦਾ ਹੈ ਪਲਾਂਟ, ਇਹ ਬਹੁਤ ਕਲੈਵਰ ਹੈ। ਇਹ ਆਪਣੇ ਜਿਹੜੇ ਫਲਾਵਰਸ ਨੇ ਉਹ ਤਾਂ ਗਰਾਊਂਡ ਲੈਵਲ ਤੇ ਹੁੰਦੇ ਨੇ, ਲੇਕਿਨ ਜਦੋਂ ਸੀਡ ਪ੍ਰੋਡਕਸ਼ਨ ਕਰਨੀ ਹੁੰਦੀ ਹੈ ਤਾਂ ਇਹ ਰੇਤੇ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਦਬਾ ਲੈਂਦਾ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਸ਼ੀਪ ਤੇ ਆਪਣੇ ਕੈਟਲ ਹੈਗੀ ਆ ਉਹ ਇਹਦੇ ਤੇ ਫੀਡ ਕਰਦੀ ਆ, ਓਵਰ ਗ੍ਰੇਜ਼ਿੰਗ ਵੀ ਹੋ ਜਾਂਦੀ ਆ ਤਾਂ ਜਿਹੜਾ ਫਾਰਮਰ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿਹੜੇ ਸੀਡ ਹੈਗੇ ਉਹ ਤਾਂ ਰੇਤੇ ਦੇ ਵਿੱਚ ਨੇ, ਸੋ ਜਿੰਨੀ ਮਰਜ਼ੀ ਓਵਰ ਗ੍ਰੇਜ਼ਿੰਗ ਹੋ ਜਾਵੇ ਇਹਨੂੰ ਕੋਈ ਫਰਕ ਨਹੀਂ ਪੈਂਦਾ, ਅਗਲੇ ਸਾਲ ਆਪਾਂ ਫਿਰ ਦੁਬਾਰਾ ਲੈ ਲਹਾ ਕੇ ਵਾਪਿਸ ਆ ਜਾਂਦੇ ਹਾਂ ਫੀਲਡ।
ਸੋ ਪਸ਼ੂਆਂ ਨੂੰ ਅਫਾਰਾ ਹੋ ਜਾਂਦਾ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਆ ਆਪਣੇ, ਤਾਂ ਹੀ ਤੂੜੀ ਚ ਰਲਾ ਕੇ ਬਰਸੀਮ ਦਿੰਦੇ ਹੁੰਦੇ ਉੱਥੇ।
ਹਾਂਜੀ, ਲੇਕਿਨ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਸਿੱਧਾ ਲਾਈਕ ਔਨ ਲਾਈਕ ਪੈਡਿਕ ਦੇ ਉੱਤੇ ਹੀ ਸਿੱਧਾ
ਚੱਲਦੇ ਆ ਪਸ਼ੂ,
ਕਿਉਂਕਿ ਇੱਥੇ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਲੇਬਰ ਵੈਰੀ ਐਕਸਪੈਂਸਿਵ ਹੋਣ ਕਰਕੇ ਇੱਥੇ ਕੱਟ ਐਂਡ ਕੈਰੀ ਵਾਲਾ ਕੰਮ ਔਖਾ ਹੈ, ਸੋ ਇੱਥੇ ਤਾਂ ਸਿੱਧੇ ਹੀ ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ ਹੈਗਾ ਪੈਡਿਕ ਦੇ ਉੱਤੇ।
ਤੇ ਆਪਾਂ ਤੁਹਾਡੇ ਇਸ ਸਬਟਰੇਨੀਅਨ ਕਲੋਵਰ ਦੀ ਗੱਲ ਕਰੀਏ, ਸੋ ਸਾਰੇ ਜੀਨੋਮ ਨੂੰ ਕੋਡ ਕਰਨ 'ਚ ਹੁਣ ਸਫਲਤਾ ਜਿਹੜੀ ਮਿਲੀ ਆ ਤੁਹਾਨੂੰ ਤੇ ਜੈਪਨੀਜ਼ ਟੀਮ ਨੂੰ, ਪਿਛਲੇ ਕਿੰਨੇ ਸਾਲਾਂ ਤੋਂ ਇਸ ਕੰਮ 'ਚ ਲੱਗੇ ਹੋਏ ਸੀ?
ਅਸੀਂ ਜੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ 2013 ਦੇ ਵਿੱਚ
ਜੀ। ਤੇ ਕੀ ਲਿਖ ਕੇ ਦਿੱਤਾ ਸੀ ਜਿਨ੍ਹਾਂ ਤੋਂ ਤੁਸੀਂ ਫੰਡਿੰਗ ਅਪਲਾਈ ਕੀਤੀ ਕਿ ਇਹਦਾ ਕਿਸਾਨਾਂ ਨੂੰ ਕਹਿ ਲਓ ਜਾਂ ਸਾਇੰਟਿਫਿਕ ਵਰਲਡ ਨੂੰ ਕਹਿ ਲਓ ਕੀ ਫਾਇਦਾ ਹੋਊਗਾ ਜੇ ਤੁਸੀਂ ਇਹਦਾ ਜੀਨੋਮ ਕੋਡ ਕਰ ਲਓ, ਕ੍ਰੈਕ ਕਰ ਲਓ?
ਜੀ ਹਾਂ, ਪਹਿਲਾਂ ਤਾਂ ਮੈਂ ਤੁਹਾਡਾ ਕੁਐਸਚਨਸ ਦੇ ਦੋ ਹਿੱਸਿਆਂ 'ਚ ਜਵਾਬ ਦੇਣਾ ਚਾਹੂੰਗੀ ਜੇ ਤੁਸੀਂ ਇਜਾਜ਼ਤ ਦਿਓ। ਪਹਿਲਾਂ ਤਾਂ ਜੀਨੋਮ ਸੀਕੁਐਂਸ ਦਾ ਆਪਾਂ ਨੂੰ ਇਨ ਜਨਰਲ ਲਾਈਕ ਕੀ ਇਹਦੀ ਇੰਪੋਰਟੈਂਸ ਹੈਗੀ ਹੈ, ਲੁਕਪ੍ਰੀਤ ਇੰਦਰ ਇੱਕ ਛੋਟਾ ਜਿਹਾ ਤੁਹਾਨੂੰ ਮੈਂ ਐਨਾਲੋਜੀ ਦਿੰਦੀ ਹਾਂ। ਇੱਕ ਬੁੱਕ ਹੈ ਤੁਹਾਡੇ ਕੋਲ, ਠੀਕ ਹੈ, ਜੇ ਆਪਾਂ ਉਸ ਬੁੱਕ ਨੂੰ ਤੁਹਾਡਾ ਸ਼੍ਰੈਡ ਕਰਦੀ ਹੈ, ਉਹਦੇ ਵਰਡਸ ਨੂੰ ਸ਼ਫਲ ਕਰਦੀ ਹੈ, ਠੀਕ ਹੈ, ਤੇ ਤੁਹਾਨੂੰ ਕਹੀਏ ਕਿ ਹੁਣ ਇਹਨੂੰ ਪੜ੍ਹੋ ਤੇ ਦੱਸੋ ਇਹਦਾ ਕੀ ਮਤਲਬ, ਇਹ ਕੀ ਕਹਿ ਰਹੀ ਹੈ ਬੁੱਕ ਤੁਹਾਨੂੰ, ਤਾਂ ਤੁਸੀਂ ਕੁਛ ਨਹੀਂ ਪੜ੍ਹ ਸਕਦੇ, ਰਾਈਟ? ਤੁਹਾਨੂੰ ਨਹੀਂ ਪਤਾ ਕਿ ਉਹ ਬੁੱਕ ਦਾ ਕੰਟੈਕਸਟ ਕੀ ਹੈ, ਉਹ ਬੁੱਕ ਦਾ ਈਵਨ ਟਾਈਟਲ ਵੀ ਕੀ ਹੈਗਾ। ਇਟਸ ਲਾਈਕ ਪਜ਼ਲ। ਸੋ ਜੀਨੋਮਸ ਵੀ ਇੱਦਾਂ ਹੀ ਨੇ, ਪਜ਼ਲਸ ਨੇ। ਪਹਿਲਾ ਜਿਹੜਾ ਕ੍ਰੋਪ ਜੀਨੋਮ ਆਇਆ ਸੀਗਾ ਉਹ ਰਾਈਸ ਦਾ ਸੀਗਾ, ਜਿਹੜਾ ਸੀਕੁਐਂਸ ਹੋਇਆ ਸੀਗਾ 2002 ਦੇ ਵਿੱਚ ਆਇਆ ਸੀ, ਤੇ ਉਹ ਤੋਂ 2002 ਤੋਂ ਲੈ ਕੇ ਹੁਣ ਅੱਜ 2016 ਦੇ ਵਿੱਚ ਆਪਾਂ ਬੈਠੇ ਹਾਂ। ਬਹੁਤ ਸਾਰੇ ਜੀਨੋਮਸ ਨਹੀਂ ਆਏ ਹੈਗੇ, ਜਸਟ ਮੇਜਰ ਮੇਜਰ ਕ੍ਰੋਪਸ ਦੇ ਜੀਨੋਮ ਆਏ ਨੇ, ਤੇ ਬਹੁਤ ਲੰਬਾ ਸਮਾਂ ਲੱਗਦਾ। ਨੋਰਮਲੀ ਇੱਕ ਜੀਨੋਮ ਨੂੰ ਸੀਕੁਐਂਸ ਕਰਨਾ ਔਨ ਐਨ ਐਵਰੇਜ ਹਜੇ ਤੱਕ ਜਿੰਨੇ ਪ੍ਰੋਜੈਕਟਸ ਆਏ ਨੇ ਉਹ 10 ਸਾਲ, 8 ਤੋਂ 10 ਸਾਲ ਦਾ ਪ੍ਰੋਜੈਕਟ ਹੁੰਦਾ। ਤੇ ਸਾਡੀ ਇਹ ਮਤਲਬ ਮੈਂ ਕਹੂੰਗੀ ਕਿ ਬਹੁਤ ਇਟਸ ਅ ਪ੍ਰਾਊਡ ਮੂਮੈਂਟ ਸਾਡੇ ਲਈ ਕਿ ਅਸੀਂ 86% ਆਫ ਦਾ ਜੀਨੋਮ ਅਸੀਂ ਕ੍ਰੈਕ ਕੀਤਾ ਹੈਗਾ ਅੰਡਰ 4 ਈਅਰਸ।
ਤੇ ਹੁਣ ਤਾਂ ਵੈਸੇ ਟੈਕਨੀਕਸ ਵੀ, ਕਿਉਂਕਿ ਹਾਈ ਥ੍ਰੀਪੁਟ ਸਕਰੀਨਿੰਗ ਆ ਜਾਂ ਹੋਰ ਬਹੁਤ ਸਾਰੀਆਂ ਟੈਕਨੀਕਸ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਰਿਸਰਚ ਲੈਬਸ ਕੋਲ ਪੈਸਾ ਹੈਗਾ ਉਹ ਮੇਰਾ ਖਿਆਲ ਇਸ ਕੰਮ ਨੂੰ ਛੇਤੀ ਅੰਜਾਮ ਦੇ ਸਕਦੀਆਂ।
ਬਿਲਕੁਲ ਦੇ ਸਕਦੀਆਂ, ਲੇਕਿਨ ਉਹੀ ਗੱਲ ਆ ਜਾਂਦੀ ਹੈ ਨਾ ਕਿ ਫੰਡਿੰਗ ਹਮੇਸ਼ਾ ਮੇਜਰ ਕ੍ਰੋਪਸ ਲਈ ਅਵੇਲੇਬਲ ਹੁੰਦੀ ਹੈ। ਹੁਣ ਬਰਸੀਮ ਵਰਗੀ ਫਸਲ ਦੇ ਲਈ ਇੰਨੀ ਫੈਟ ਫੰਡਿੰਗ ਅਵੇਲੇਬਲ ਕਿਤੇ ਨਹੀਂ ਹੈਗੀ ਵਰਲਡ ਦੇ ਵਿੱਚ, ਇਸੇ ਕਰਕੇ ਹਜੇ ਤੱਕ ਰੈੱਡ ਕਲੋਵਰ ਤੇ ਵਾਈਟ ਕਲੋਵਰ ਦੇ ਜੀਨੋਮਸ ਵੀ ਕ੍ਰੈਕ ਨਹੀਂ ਹੋ ਸਕੇ ਹੈਗੇ।
ਜੇ ਇਹੀ ਝੋਨਾ ਜਾਂ ਕਣਕ ਹੁੰਦੀ ਤਾਂ ਛੇਤੀ ਕੰਮ ਹੋਣਾ ਸੀ ਤੇ ਜ਼ਿਆਦਾ ਫੰਡਿੰਗ ਮਿਲਣੀ ਸੀ।
ਜੀ ਹਾਂਜੀ, ਕਣਕ ਦਾ ਜੀਨੋਮ ਪਿਛਲੇ 10 ਸਾਲਾਂ ਤੋਂ ਸੀਕੁਐਂਸ ਹੋ ਰਿਹਾ, ਹਜੇ ਉਹ ਪਿਛਲੇ ਮਹੀਨੇ ਅਨਾਉਂਸ ਹੋਇਆ ਸਾਡੇ ਕਲੋਵਰ ਦੇ ਜੀਨੋਮ ਦੇ ਨਾਲ ਹੀ।
ਤੇ ਮੇਰਾ ਖਿਆਲ ਉਹਦਾ ਜੀਨੋਮ ਸੀਕੁਐਂਸ ਹੈ ਵੀ ਵੱਡਾ ਇਹਦੇ ਮੁਕਾਬਲੇ?
ਹਾਂਜੀ, ਇਹਦੇ 5 ਟਾਈਮਸ ਲਾਈਕ ਹੈਗਾ, ਤੇ ਪਰ ਉਹਦੇ ਵਿੱਚ ਸਾਰਾ ਵਰਲਡ ਇਨਵੋਲਵ ਹੈ, ਇਟਸ ਇੰਟਰਨੈਸ਼ਨਲ ਕੰਸੋਰਸ਼ੀਅਮ। ਇੱਥੇ ਅਸੀਂ ਸਿਰਫ ਹੈਂਡਫੁਲ ਆਫ ਪੀਪਲ ਸੀਗੇ, ਲਾਈਕ 4 ਜਾਂ 5 ਪੀਪਲ ਜਿਹੜੇ ਜਿਨ੍ਹਾਂ ਨੇ ਐਕਚੁਅਲ ਕੰਮ ਕੀਤਾ ਤੇ ਸਾਰਾ ਜੀਨੋਮ ਅਸੈਂਬਲ ਕੀਤਾ।
ਤੇ ਪਰਵਿੰਦਰ ਫਿਰ ਇਹਦਾ ਫਾਇਦਾ ਕੀ ਹੁੰਦਾ?
ਫਾਇਦਾ ਇਹ ਹੁੰਦਾ ਜਿਵੇਂ ਕਿ ਫੋਰ ਐਗਜ਼ਾਮਪਲ ਜੇ ਤੁਸੀਂ, ਮੈਂ ਤੁਹਾਨੂੰ ਕਿਹਾ ਕਿ ਬੁੱਕ ਦੇ ਵਰਡਸ ਨੂੰ ਆਪਾਂ ਤੁਹਾਡੇ ਸ਼੍ਰੈਡ ਕਰ ਦਿੱਤਾ ਤੇ ਤੁਸੀਂ ਉਹ, ਤੁਹਾਨੂੰ ਪਤਾ ਹੀ ਨਹੀਂ ਕਿ ਉਹ ਬੁੱਕ ਤੁਹਾਨੂੰ ਕੀ ਕਹਿਣਾ ਚਾਹ ਰਹੀ ਹੈ। ਉਸੇ ਤਰੀਕੇ ਨਾਲ ਜੀਨੋਮ ਹੈ, ਜੇ ਤੁਸੀਂ ਉਹਨੂੰ ਜਦ ਤੱਕ ਅਸੈਂਬਲ ਨਹੀਂ ਕਰ ਲੈਂਦੇ ਉਦੋਂ ਤੱਕ ਤੁਸੀਂ ਉਹਨੂੰ ਪੜ੍ਹ ਨਹੀਂ ਸਕਦੇ। ਤੁਸੀਂ, ਤੁਹਾਨੂੰ ਇਹ ਨਹੀਂ ਪਤਾ ਲੱਗੂਗਾ ਕਿ ਅਗਰ ਆਹ ਜੀਨ ਇਸ ਜੀਨ ਦੇ ਨਾਲ ਆ ਕੇ ਖੜ ਗਿਆ ਤਾਂ ਕੀ ਬਣੂ। ਯੂ ਨੋ, ਆਪਾਂ ਸਾਰੇ ਇੱਕ ਦੂਸਰੇ ਤੋਂ, ਫੋਰ ਐਗਜ਼ਾਮਪਲ ਜੇ ਹਿਊਮਨ ਦਾ ਹੀ ਜੀਨੋਮ ਲੈ ਲਿਆ ਜਾਵੇ ਤੇ ਆਪਣੇ ਵਿੱਚ ਸਿਰਫ 0.1% ਵੇਰੀਏਬਿਲਿਟੀ ਹੈ, ਤੇ ਇਮੇਜਿਨ ਕਰ ਲਓ ਕਿ ਆਪਾਂ ਸਾਰੀ ਦੁਨੀਆ ਤੇ ਸਾਰੇ ਪਲੈਨਟ ਤੇ ਜਿੰਨੇ ਵੀ ਲੋਕ ਨੇ ਸਾਰੇ ਇੱਕ ਦੂਸਰੇ ਤੋਂ ਅਲੱਗ ਅਲੱਗ ਨਜ਼ਰ ਆਉਂਦੇ ਨੇ, ਸੋ ਉਹ ਸਿਰਫ 0.1% ਦੇ ਨਾਲ ਇੰਨੀ ਵੇਰੀਏਸ਼ਨ ਹੈਗੀ ਹੈ। ਤਾਂ ਲਾਈਕ ਯੂ ਨੋ, ਜਸਟ ਉਸ ਕੰਟੈਕਸਟ 'ਚ ਮੈਂ ਦੱਸਣਾ ਚਾਹੂੰਗੀ ਕਿ ਜਦ ਇਹ ਜਿਹੜੀਆਂ ਡਿਫਰੈਂਟ ਇੰਟਰੈਕਸ਼ਨਸ ਨੇ ਇਹ ਬਹੁਤ ਜ਼ਰੂਰੀ ਨੇ, ਇਹ ਬਹੁਤ ਸਪੈਸ਼ਲ ਨੇ ਜੇ ਤੁਸੀਂ ਅੰਡਰਸਟੈਂਡ ਕਰ ਸਕੋ।
ਤੇ ਬਾਰ ਬਾਰ ਤੁਸੀਂ ਦੱਸ ਰਹੇ ਹੋ ਕਿ ਹੁਣ ਤੁਸੀਂ ਜਾਣ ਸਕੋਗੇ ਕਿ ਕਿਤਾਬ ਅਸਲ 'ਚ ਕਹਿਣਾ ਕੀ ਚਾਹੁੰਦੀ ਹੈ,
ਕਹਿਣਾ ਕੀ ਚਾਹੁੰਦੀ ਹੈ। ਹਾਂਜੀ,
ਤੇ ਉਹਦਾ ਤਤਸਾਰ ਕੀ ਹੈ?
ਬਲੂ ਪ੍ਰਿੰਟ, ਇਹਦਾ ਬਲੂ ਪ੍ਰਿੰਟ ਆਫ ਲਾਈਫ ਆਪਾਂ ਡੀਕੋਡ ਕੀਤਾ, ਤੇ ਬਹੁਤ ਸਾਰੀਆਂ ਇੰਟਰਸਟਿੰਗ ਸਟੋਰੀਜ਼ ਹੈਗੀਆਂ ਨੇ ਜਿਹੜੀਆਂ ਕਿ ਹੁਣ ਆਪਾਂ ਪੜ੍ਹ ਸਕਾਂਗੇ ਤੇ ਸਮਝ ਸਕਾਂਗੇ।
ਤੇ ਤੁਸੀਂ ਜਦ ਪਿਛਲੀ ਵਾਰ ਆਪਣੀ ਗੱਲ ਹੋਈ ਸੀ ਦੱਸ ਰਹੇ ਸੀ ਕਿ ਜਿਹੜੀਆਂ ਗਾਵਾਂ ਜਾਂ ਮੱਝਾਂ ਜਾਂ ਲਾਈਫ ਸਟਾਕ ਜਦੋਂ ਬਰਸੀਮ ਖਾਂਦੇ ਆ ਤਾਂ ਮੀਥੇਨ ਪ੍ਰੋਡਕਸ਼ਨ ਹੁੰਦੀ ਹੈ, ਅਤੇ ਤੁਹਾਡੀ ਉਸ ਵੇਲੇ ਕੋਸ਼ਿਸ਼ ਸੀ ਕਿ ਉਹ ਜੀਨ ਨੂੰ ਕੋਡ ਕੀਤਾ ਜਾਵੇ ਜਿਹਦੇ ਤੋਂ ਪਤਾ ਲਾਇਆ ਜਾ ਸਕੇ ਕਿ ਕਿਹੜੀ ਕਿਹੜੀ ਚੀਜ਼ ਆ ਜਿਹਦੇ ਕਰਕੇ ਇਹ ਮੀਥੇਨ ਦੀ ਪ੍ਰੋਡਕਸ਼ਨ ਹੋ ਰਹੀ ਹੈ ਅਤੇ ਗਲੋਬਲ ਵਾਰਮਿੰਗ ਹੋ ਰਹੀ ਹੈ। ਕੀ ਉਹ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ ਜਾਂ ਉਹ ਇੱਕ ਅਲੱਗ ਲਾਈਨ ਹੈ?
ਨਹੀਂ ਜੀ, ਨਹੀਂ ਬਿਲਕੁਲ, ਇਹ ਪ੍ਰੋਜੈਕਟ ਐਕਚੁਅਲੀ ਬਹੁਤ ਵੱਡਾ ਨੈਟਵਰਕ, ਬਹੁਤ ਵੱਡਾ ਜਿਗਸਾਅ ਪਜ਼ਲ ਹੈ ਜਿਹੜਾ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਹੁਣ ਸੋਲਵ ਕਰੂਗਾ, ਕਿਉਂਕਿ ਅਸੀਂ ਉਹਦੇ ਹੀ ਜੀਨਸ, ਸਿਰਫ ਉਹਦੇ ਹੀ ਨਹੀਂ ਹੋਰ ਵੀ ਕਈ ਪ੍ਰੋਬਲਮਸ ਹੈਗੀਆਂ ਜਿਹੜੀਆਂ ਐਨੀਮਲ ਹੈਲਥ ਤੋਂ ਰਿਲੇਟਡ ਹੈਗੀਆਂ। ਆਪਾਂ ਬਰਸੀਨ ਖਾਣ ਨਾਲ ਆਪਣੇ ਜਿਹੜੇ ਕੈਟਲ ਅਤੇ ਸ਼ੀਪ ਹੈਗੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਉਹ ਆਪਾਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਐਟ ਦ ਜੀਨੋਮਿਕ ਲੈਵਲ। ਅਤੇ ਹੁਣ ਇਹ ਜੀਨੋਮ ਸੀਕੁਐਂਸ ਆਉਣ ਦੇ ਨਾਲ ਅਸੀਂ ਬਿਲਕੁਲ ਉਹਨਾਂ ਦੀ ਤਹਿ ਤੱਕ ਪਹੁੰਚ ਗਏ ਹਾਂ। ਸੋ ਮਿਥੈਨੋਜੈਨਿਕ ਪੋਟੈਂਸ਼ੀਅਲ ਅਸੀਂ ਫਾਈਂਡ ਆਊਟ ਕੀਤਾ ਕਿ ਕ੍ਰੋਮੋਸੋਮ ਨੰਬਰ 8, ਇਹਦੇ ਵਿੱਚ 8 ਕ੍ਰੋਮੋਸੋਮਸ ਨੇ ਇਸ ਬਰਸੀਮ ਦੇ ਵਿੱਚ, ਅਤੇ ਕ੍ਰੋਮੋਸੋਮ ਨੰਬਰ 8 ਦੇ ਉੱਤੇ ਇੱਕ ਛੋਟਾ ਜਿਹਾ ਰੀਜਨ ਹੈ ਜਿੱਥੇ ਕਿ ਅਬਾਊਟ 52 ਜੀਨਸ ਨੇ ਜਿਹੜੇ ਕਿ ਡਿਫਰੈਂਟ ਤਰ੍ਹਾਂ ਨਾਲ ਇੰਟਰੈਕਟ ਕਰਦੇ ਨੇ ਅਤੇ ਮੀਥੇਨ ਪ੍ਰੋਡਕਸ਼ਨ ਕਰਦੇ ਨੇ। ਡਿਫਰੈਂਟ ਲੈਵਲਸ ਆਫ ਮੀਥੇਨ ਪ੍ਰੋਡਕਸ਼ਨ ਹੁੰਦੀ ਹੈ ਉਹਨਾਂ ਦੀ ਇੰਟਰੈਕਸ਼ਨ ਦੇ ਬੇਸ ਤੇ।
ਸੋ ਕੀ ਸਾਇੰਸ ਹੁਣ ਉਸ ਸਟੇਜ ਤੇ ਪਹੁੰਚ ਗਈ ਆ ਕਿ ਆਹ ਜੀਨ ਕੱਢ ਦਿੱਤਾ ਜਾਵੇ, ਉਹ ਜੀਨ ਕੱਢ ਦਿੱਤਾ ਜਾਵੇ ਜੈਨੇਟਿਕ ਇੰਜੀਨੀਅਰਿੰਗ ਨਾਲ, ਤੇ ਦੁਬਾਰਾ ਉਹਦਾ ਬੀ ਜਾਂ ਪੈਦਾ ਕੀਤਾ ਜਾਵੇ ਤੇ ਉਹ ਇੱਕ ਵੱਖਰੀ ਫਸਲ ਹੋਵੇ ਜਿਹਦੇ ਨਾਲ ਕਿਸਾਨ ਕਹਿ ਲਓ ਜਾਂ ਲਾਈਫ ਸਟਾਕ ਲਾਭ ਉਠਾ ਸਕਦੇ ਆ?
ਜੀ ਹਾਂ ਬਿਲਕੁਲ, ਇਸ ਵਕਤ ਮੈਂ ਲਾਈਕ ਤੁਹਾਨੂੰ ਦੱਸ ਸਕਦੀ ਹਾਂ ਕਿ ਮੈਂ ਇੱਕ ਜੀਨ ਨੂੰ ਸਾਇਲੈਂਟ ਕੀਤਾ ਇਹਦੇ ਬਰਸੀਮ ਦੇ ਵਿੱਚ, ਤੇ ਜਿਹੜੇ ਰੂਟ ਦੇ ਰੂਟ ਸੀਗੇ ਉਹਦਾ ਪੂਰਾ ਮੋਰਫੋਲੋਜੀ ਚੇਂਜ ਹੋ ਗਿਆ, ਲਾਈਕ ਉਹਦੀ ਰੂਟਸ ਦੇ ਉੱਤੇ ਹੇਅਰਸ ਬਿਲਕੁਲ ਖਤਮ ਹੋ ਗਏ।
ਉਹਦਾ ਫਿਰ ਕੀ ਫਾਇਦਾ ਹੁੰਦਾ?
ਉਹਦਾ ਫਾਇਦਾ ਇਹ ਹੁੰਦਾ ਕਿ ਜੇ ਤੁਹਾਡੇ ਕੋਲ ਜ਼ਿਆਦਾ ਮਜ਼ਬੂਤ ਅਤੇ ਅੱਛਾ ਰੂਟ ਨੈਟਵਰਕ ਹੈਗਾ ਕਿਸੇ ਪਲਾਂਟ ਦੇ ਕੋਲ, ਤਾਂ ਉਹ ਦੂਰ ਦੂਰ ਤੱਕ ਜਿਹੜੇ ਨਿਊਟ੍ਰੀਐਂਟਸ ਨੇ ਜਿਵੇਂ ਫਾਸਫੋਰਸ, ਨਾਈਟ੍ਰੋਜਨ ਹੋਏ ਜਿਹੜੇ ਕਿ ਬਹੁਤ ਰੇਅਰ ਹੁੰਦੇ ਨੇ ਆਪਣੀ ਸੋਇਲ ਦੇ ਵਿੱਚ, ਜਿਹੜੀਆਂ ਪੂਅਰ ਨਿਊਟ੍ਰੀਐਂਟ ਸੋਇਲ ਹੁੰਦੀਆਂ ਨੇ, ਅਤੇ ਆਪਾਂ ਫਰਟੀਲਾਈਜ਼ਰ ਅਪਲਾਈ ਕਰਦੇ ਹਾਂ ਤਾਂ ਉਹ ਵਧੀਆ ਰੂਟ ਸਿਸਟਮ ਦੇ ਨਾਲ ਉਹ ਦੂਰ ਦੂਰ ਤੱਕ ਜਾ ਕੇ ਐਕਸੈਸ ਕਰ ਸਕਦੀਆਂ। ਲੇਕਿਨ ਅਗਰ ਪੂਅਰ ਰੂਟ ਸਿਸਟਮ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਰਟੀਲਾਈਜ਼ਰ ਪਾਉਣਾ ਪੈਂਦਾ, ਕਿਉਂਕਿ ਪਲਾਂਟਸ ਆਰ ਨੋਟ ਏਬਲ ਟੂ ਗੋ ਐਂਡ ਐਕਸੈਸ ਦੋਜ਼ ਨਿਊਟ੍ਰੀਐਂਟਸ, ਹੈ ਨਾ?
ਅਤੇ
ਛੋਟੀ ਜਿਹੀ ਚੀਜ਼ ਹੈ, ਇੱਕ ਜੀਨ ਹੈ, ਸਿੰਗਲ ਜੀਨ, ਅਤੇ ਆਪਾਂ ਉਹਦੇ ਨਾਲ ਕਿੰਨਾ ਕੁਛ ਕਰ ਸਕਦੇ ਹਾਂ
ਜੀ। ਅਤੇ ਮੇਰੇ ਯਾਦ ਆਉਂਦੀ ਹੈ ਅਸੀਂ ਡਾਕਟਰ ਗੁਰਦੇਵ ਖੁਸ਼ ਉਹਨਾਂ ਦੀ ਵੀ ਇੰਟਰਵਿਊ ਕੀਤੀ ਸੀ, ਉਹ ਦੱਸਦੇ ਸੀ ਕਿ ਹੁਣ ਝੋਨਾ ਦੇਖੋ ਉਹਨੂੰ ਪਾਣੀ ਦੀ ਕਿੰਨੀ ਲੋੜ ਆ, ਜੇ ਉਹਦੇ 'ਚ ਉਹ ਜੀਨਸ ਲੱਭੇ ਜਾਣ ਜਿਨ੍ਹਾਂ ਕਰਕੇ ਉਹਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ, ਅਤੇ ਬਾਅਦ 'ਚੋਂ ਉਹ ਜੀਨ ਕੱਢ ਦਿੱਤੇ ਜਾਣ ਤਾਂ ਕਿ ਝੋਨਾ ਵੀ ਕਣਕ ਵਾਂਗੂ ਘੱਟ ਪਾਣੀ ਲਵੇ, ਤਾਂ ਦੁਨੀਆ 'ਚ ਬੜੀ ਵੱਡੀ ਸਮੱਸਿਆ ਹੱਲ ਹੋ ਸਕਦੀ ਹੈ। ਸੋ ਜੈਨੇਟਿਕ ਇੰਜੀਨੀਅਰਿੰਗ ਆਪਣੇ ਆਪ 'ਚ ਇੱਕ ਵੱਡਾ ਕੰਮ ਹੈ
ਜੀ। ਬਿਲਕੁਲ, ਲੇਕਿਨ ਉਹੀ ਉਸੇ ਐਸਪੈਕਟ ਤੇ ਡਰੋਟ ਟੋਲਰੈਂਸ ਜਿਹੜਾ ਤੁਸੀਂ ਕਿਹਾ ਹੋਣੀ ਕਿ ਘੱਟ ਪਾਣੀ ਦੇ ਵਿੱਚ ਫਸਲ ਉਗਾਉਣਾ, ਇਹ ਐਸਪੈਕਟ ਸਾਡਾ ਕਲੋਵਰਸ ਦੇ ਵਿੱਚ, ਬਰਸੀਮ ਦੇ ਵਿੱਚ ਬਹੁਤ ਹੀ ਬਹੁਤ ਇੰਪੋਰਟੈਂਟ ਸੀਗਾ, ਜਿਹੜਾ ਕਿ ਇੱਕ ਰਾਜ਼ ਹੈ ਜੋ ਕਿ ਅਸੀਂ ਫਾਇੰਡ ਆਊਟ ਕਰਨਾ ਚਾਹੁੰਦੇ ਹਾਂ। ਤੇ ਇਹ ਇੱਕ ਇਹੋ ਜਿਹਾ ਲਾਈਕ ਪਲਾਂਟ ਹੈਗਾ ਜਾਂ ਕ੍ਰੋਪ ਹੈਗੀ ਹੈ ਜਿਹਨੂੰ ਬਹੁਤ ਹੀ ਮਾਰਜਨਲ ਤੋਂ ਮਾਰਜਨਲ ਲੈਂਡ ਤੇ ਵੀ ਤੁਸੀਂ ਇਹਦੇ ਸਿੱਧਾ ਚਿੱਟਾ ਦੇ ਦਿਓ, ਇਹ ਉੱਥੇ ਹੋ ਜਾਂਦਾ। ਸੋ ਕੀ ਵਜ੍ਹਾ ਹੈ, ਕਿਹੜੇ ਜੀਨਸ ਨੇ ਜਿਹੜੇ ਕਿ ਇਹਨੂੰ ਇਸ ਤਰ੍ਹਾਂ ਕਰਦੇ ਨੇ? ਜੇ ਆਪਾਂ ਉਹ ਜੀਨਸ ਆਈਡੈਂਟੀਫਾਈ ਕਰ ਲਈਏ ਤਾਂ ਆਪਾਂ ਅਗਰ ਉਹਨਾਂ ਦੇ ਨਾਲ ਉਸ ਇਨਫੋਰਮੇਸ਼ਨ ਨੂੰ ਲੈ ਕੇ ਆਪਾਂ ਝੋਨੇ 'ਚ ਜਾਈਏ ਜਾਂ ਕੋਈ ਵੀ ਕ੍ਰੋਪ ਸਪੀਸੀਜ਼ ਹੈ ਜਿਹਨਾਂ ਨੂੰ ਬਹੁਤ ਪਾਣੀ ਦੀ ਲੋੜ ਹੈ, ਆਪਾਂ ਘੱਟ ਪਾਣੀ ਨਾਲ ਵੀ ਸਾੜ ਸਕਦੇ ਹਾਂ। ਬਿਕੋਜ਼ ਅਗਰ ਇਹ ਲੋਕ ਇਹ ਸਪੀਸੀਜ਼ ਸਰਵਾਈਵ ਕਰ ਸਕਦੀ ਹੈ ਤਾਂ ਕੋਈ ਵੀ ਸਪੀਸੀਜ਼ ਕਰ ਸਕਦੀ ਹੈ, ਬਟ ਆਪਾਂ ਨੂੰ ਜਸਟ ਉਸ ਤਹਿ ਤੱਕ ਜਾਣ ਦੀ ਜ਼ਰੂਰਤ ਹੈ।
ਯਾਨੀ ਕਿ ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਰਿਸਰਚ ਇਸ ਖੇਤਰ 'ਚ ਹੋਵੇ ਪਰ ਉਹਦੀ ਐਪਲੀਕੇਸ਼ਨ ਜਾਂ ਉਹਦੀ ਟਰਾਂਸਲੇਸ਼ਨ ਦੂਜੇ ਖੇਤਰਾਂ 'ਚ ਵੀ ਹੋ ਸਕਦੀ ਆ।
ਜੀ ਹਾਂਜੀ, ਐਗਜੈਕਟਲੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਜਿਵੇਂ ਪਲਾਂਟ ਹਜੇ ਤੱਕ 75 ਪਲਾਂਟ ਜੀਨੋਮਸ ਜਿਹੜੇ ਹੈਗੇ ਨੇ ਉਹ ਸੀਕੁਐਂਸ ਹੋ ਚੁੱਕੇ ਨੇ, ਅਤੇ 75 ਦੇ ਵਿੱਚ ਜੇ ਆਪਾਂ ਵੇਰੀਏਸ਼ਨ, ਮੈਂ ਕਾਫੀ ਅੱਜ ਕੱਲ੍ਹ ਇਸ ਦੇ ਉੱਤੇ ਕੰਮ ਕਰ ਰਹੀ ਹਾਂ, ਟਰਾਂਸਲੇਸ਼ਨਲ ਜੀਨੋਮਿਕਸ ਆਪਾਂ ਇਹਨੂੰ ਕਹਿ ਦਿੰਦੇ ਹੈਗੇ ਹਾਂ, ਕਿ ਜਿਵੇਂ ਫੋਰ ਐਗਜ਼ਾਮਪਲ ਜੇ ਕਿਸੇ ਨੇ ਕਿਸੇ ਹੋਰ ਸਪੀਸੀਜ਼ ਦੇ ਵਿੱਚ ਇੱਕ ਪਰਟੀਕੁਲਰ ਜੀਨਸ ਆਈਡੈਂਟੀਫਾਈ ਕੀਤੇ ਨੇ, ਆਪਾਂ ਨੂੰ ਉਹਦੇ ਨਾਲ ਸਿਮਿਲਰ ਲਾਈਕ 80-90% ਸਿਮਿਲਰ ਲੈਵਲ ਦੇ ਜੀਨਸ ਮਿਲ ਜਾਂਦੇ ਨੇ। ਜਿਹੜਾ ਮੈਂ ਤੁਹਾਨੂੰ ਰੂਟ ਵਾਲਾ ਐਗਜ਼ਾਮਪਲ ਦਿੱਤਾ ਸੀ ਉਹ ਐਕਚੁਅਲੀ ਅਰਾਬਿਡੋਪਸਿਸ ਦੇ ਵਿੱਚ ਫਾਈਂਡ ਆਊਟ ਕੀਤਾ, ਅਤੇ ਮੈਂ ਉੱਥੋਂ ਇਹਨੂੰ ਕਲੋਵਰ ਦੇ ਵਿੱਚ ਟਰਾਂਸਲੇਟ ਕੀਤਾ ਅਤੇ ਐਕਸਪ੍ਰੈਸ ਕੀਤਾ ਅਤੇ ਨੌਕਆਊਟ ਕੀਤਾ, ਸਾਇਲੈਂਟ ਕੀਤਾ, ਅਤੇ ਆਪਾਂ ਨੂੰ ਰਿਜ਼ਲਟਸ ਉਹੀ ਮਿਲੇ ਜੋ ਕਿ ਅਰਾਬਿਡੋਪਸਿਸ 'ਚ ਹੋਇਆ। ਸੋ ਬਹੁਤ ਸਾਰੀ ਸਿਮਿਲੈਰਿਟੀ ਹੈਗੀ ਹੈ ਜੀਨੋਮ ਲੈਵਲ ਦੇ ਉੱਤੇ, ਅਤੇ ਹਮੇਸ਼ਾ ਹਰ ਜੀਨ ਪੂਰਾ ਦਾ ਪੂਰਾ ਸੇਮ ਨਹੀਂ ਹੁੰਦਾ, ਲੇਕਿਨ ਉਹਦੇ ਜਿਹੜੇ ਫੰਕਸ਼ਨਲ ਡੋਮੇਨ ਹੁੰਦੇ ਨੇ ਜਿਹਨੂੰ ਆਪਾਂ ਜਿੱਥੋਂ ਐਕਚੁਅਲੀ ਕਿਸੇ ਚੀਜ਼ ਦੀ ਐਕਟੀਵਿਟੀ ਆਉਂਦੀ ਹੈਗੀ ਹੈ ਉਹ ਕਾਫੀ ਹੱਦ ਤੱਕ ਸਿਮਿਲਰ ਹੁੰਦੇ ਨੇ। ਪਲਾਂਟ ਓਵਰਆਲ ਪਲਾਂਟੀ ਜਿਹੜਾ ਆਪਣਾ ਹੈਗਾ, ਸਾਰੇ ਪਲਾਂਟਸ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੇ ਜੀਨੋਮ ਕਾਫੀ ਪਾਰਟ ਆਫ ਜੀਨੋਮ ਜਿਹੜੇ ਹੈਗੇ ਨੇ ਉਹ ਕੰਜ਼ਰਵ ਨੇ, ਜਿਹੜੇ ਕਿ ਸੇਮ ਰਹੇ ਨੇ, ਹਜੇ ਤੱਕ ਉੱਥੇ ਜ਼ਿਆਦਾ ਚੇਂਜਸ ਨਹੀਂ ਆਏ ਹੈਗੇ।
ਜੀ, ਸਾਡੇ ਸਰੋਤੇ ਕੁਛ ਹੱਦ ਤੱਕ ਇਸ ਗੱਲ ਨੂੰ ਸਮਝ ਵੀ ਸਕੇ ਹੋਣਗੇ, ਕਿਉਂਕਿ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਰਲ ਭਾਸ਼ਾ ਸਮਝਾਉਣੀਆਂ ਪਰਵਿੰਦਰ ਔਖੀਆਂ, ਪਰ ਮੈਂ ਇਹਨੂੰ ਅਗਰ ਹਿਊਮਨ ਜਿਨੋਮ ਵੱਲ ਨੂੰ ਆਪਾਂ ਟਰਾਂਸਲੇਟ ਕਰੀਏ, ਕੈਂਸਰ ਰਿਸਰਚ ਬਹੁਤ ਸਾਰੀ ਚੂਹਿਆਂ 'ਤੇ ਕੀਤੀ ਜਾਂਦੀ ਆ, ਮਾਈਸ 'ਤੇ ਸਟੱਡੀਜ਼ ਕੀਤੀਆਂ ਜਾਂਦੀਆਂ, ਉਹਨਾਂ ਦਾ ਜਿਨੋਮ ਕਾਫੀ ਹੱਦ ਤੱਕ ਮੈਚ ਕਰਦਾ। ਡਰੋਸੋਫਿਲੀਆ ਜਿਹੜੀਆਂ ਉਹ ਹੈਗੀਆਂ ਉਹਨਾਂ 'ਤੇ ਕੀਤਾ ਜਾਂਦਾ, ਕਿਉਂਕਿ ਜੈਨੈਟਿਕ ਲੈਵਲ 'ਤੇ ਉਹਨਾਂ 'ਤੇ ਸਟੱਡੀ ਕਰਨੀ ਸੌਖੀ ਹੈ, ਅਤੇ ਬਾਅਦ 'ਚ ਉਹਨੂੰ ਹਿਊਮਨ ਜੀਨੋਮਸ ਟਰਾਂਸਲੇਟ ਕਰ ਲਿਆ ਜਾਂਦਾ ਅਤੇ ਸੌਖੇ ਢੰਗ ਨਾਲ, ਕਿਉਂਕਿ ਉਹ ਉਹਨਾਂ ਦੀ ਇੱਕ ਤਾਂ ਸਾਈਜ਼ ਛੋਟਾ, ਉਹਨਾਂ ਨੂੰ ਮੈਨੇਜ ਕਰਨਾ ਸੌਖਾ, ਅਤੇ ਵੱਡੀ ਗੱਲ ਆਪਾਂ ਜਿਹੜੀਆਂ ਖੋਜ ਪੜਤਾਲ ਦੀਆਂ ਗੱਲਾਂ ਉਹ ਸਿੱਧੀਆਂ ਆਪਣੀਆਂ ਇਨਸਾਨਾਂ 'ਚ ਨਹੀਂ ਕਰ ਸਕਦੇ, ਉਹਦੀਆਂ ਆਪਣੀਆਂ ਲਿਮਿਟੇਸ਼ਨਸ ਨੇ। ਸੋ ਬੜੇ ਖੂਬਸੂਰਤ ਢੰਗ ਨਾਲ ਤੁਸੀਂ ਦੱਸਿਆ ਕਿ ਕਿਵੇਂ ਇੱਕ ਫਸਲ ਦੂਜੀ ਫਸਲ 'ਚ ਜਾ ਕੇ ਖੋਜ ਪੜਤਾਲ 'ਚ ਮਦਦ ਕਰਦੀ ਆ। ਅਤੇ ਪ੍ਰਵਿੰਦਰ, ਵਾਤਾਵਰਣ 'ਚ ਜਿਹੜਾ ਬਦਲਾਅ ਆ ਰਿਹਾ ਉਸ ਸਿਲਸਿਲੇ 'ਚ ਬਹੁਤ ਸਾਰੀ ਖੋਜ ਪੜਤਾਲ ਹੋ ਰਹੀ ਆ, ਕੀ ਤੁਹਾਡੀ ਜਿਹੜੀ ਰਿਸਰਚ ਆ ਉਸ ਪਾਸੇ ਨੂੰ ਛੂੰਹਦੀ ਆ ਥੋੜ੍ਹਾ ਬਹੁਤ?
ਜੀ ਹਾਂਜੀ, ਕਾਫੀ ਹੱਦ ਤੱਕ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਆਮ ਗਲੈਡ ਕਿ ਤੁਸੀਂ ਪੁੱਛਿਆ। ਫੋਰ ਐਗਜ਼ਾਮਪਲ, ਸਾਡੇ ਕੋਲ ਨਾ ਬਰਸੀਨ ਦੀ ਵਰਲਡ ਕਲੈਕਸ਼ਨ ਹੈਗੀ ਹੈ ਇੱਥੇ। ਉਹਦੇ ਨਾਲ ਕੀ ਹੈਗਾ ਕਿ ਹੁਣ ਅਸੀਂ ਜੀਨੋਮ ਸੀਕੁਐਂਸ ਕਰ ਲਿਆ, ਹੁਣ ਅਸੀਂ ਇਟਸ ਲਾਈਕ ਅ ਨੈਕਲੈਸ, ਹੈ ਨਾ, ਇੱਕ ਆਪਾਂ ਕੋਲ ਨੈਕਲੈਸ ਹੈਗਾ ATGC ATGC। ਹੁਣ ਆਪਾਂ ਉਹਦੀ ਜਿਹੜੇ 10,000 ਐਕਸੈਸ਼ਨ ਸੀਗੇ ਨਾ, ਉਹਨਾਂ ਨੂੰ ਸਾਰਿਆਂ ਨੂੰ ਸੀਕੁਐਂਸ ਕਰ ਲਿਆ ਹੈਗਾ। ਇਹ ਬਹੁਤ ਵੱਡਾ ਪ੍ਰੋਜੈਕਟ ਸਟਾਰਟ ਹੋਇਆ 2 ਸਾਲ ਪਹਿਲਾਂ, ਤੇ ਹੁਣ ਆਪਾਂ ਉਹਨਾਂ ਨੂੰ ਰੱਖ ਕੇ ਬਹੁਤ ਹੀ ਈਜ਼ੀਲੀ ਦੱਸ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਕਿੱਥੇ ਜਾ ਕੇ ਆਹ ਪੂਰਾ ਸਟ੍ਰਿੰਗ ਜਿਹੜਾ ਹੈਗਾ ਇਹ ਪੂਰਾ ਦਾ ਪੂਰਾ ਵੇਰੀ ਕਰਦਾ, ਤੇ ਉੱਥੋਂ ਆਪਾਂ ਬਹੁਤ ਈਜ਼ੀਲੀ ਉਹਨੂੰ ਰਿਲੇਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਸੀ, ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਕਿ ਕੋਈ ਇੱਦਾਂ ਦੀ ਵਰਾਇਟੀਆਂ ਚਾਹੀਦੀਆਂ ਜਿਹੜੀਆਂ ਕਿ ਵਾਰਮ ਕਲਾਈਮੇਟ ਨੂੰ ਐਡਜਸਟ ਕਰ ਲੈਣ ਤੇ ਥੋੜੇ ਪਾਣੀ ਦੇ ਨਾਲ ਗੁਜ਼ਾਰਾ ਹੋ ਸਕੇ, ਤੇ ਉੱਥੇ ਆਪਾਂ ਬਹੁਤ ਈਜ਼ੀਲੀ ਹੁਣ ਜੀਨੋਮ ਸੀਕੁਐਂਸ ਦੇ ਨਾਲ ਉਹ ਟਰੈਕ ਡਾਊਨ ਕਰ ਸਕਦੇ ਹਾਂ ਉਹਨਾਂ 10,000 ਐਕਸੈਸ਼ਨਸ। ਆਪਾਂ ਨੂੰ ਉਹਨਾਂ ਨੂੰ ਟ੍ਰਾਇਲ ਕਰਨ ਦੀ ਲੋੜ ਨਹੀਂ ਹੈਗੀ ਪੈਡਕ ਲੈਵਲ ਤੇ, ਆਪਾਂ ਜੀਨੋਮ ਲੈਵਲ ਦੇ ਉੱਤੇ ਵੇਰੀਏਸ਼ਨ ਦੇ ਲੈਵਲ ਦੇ ਉੱਤੇ ਬਹੁਤ ਈਜ਼ੀਲੀ ਟਰੈਕ ਡਾਊਨ ਕਰ ਸਕਦੇ ਹਾਂ ਕਲਾਈਮੇਟ ਅਡੈਪਟੇਬਿਲਿਟੀ ਨੂੰ ਨਜ਼ਰ 'ਚ ਰੱਖਦੇ ਹੋਏ।
ਤੇ ਪ੍ਰਵਿੰਦਰ, ਆਪਣੀ ਟੀਮ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ, ਕਿੰਨੇ ਕੁ ਜਾਣੇ ਹੋ ਤੁਸੀਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 'ਚ ਜਿਹੜੇ ਇਹ ਕੰਮ 'ਚ ਲੱਗੇ ਹੋਏ ਹੋ?
ਜੀ, ਬੇਸਿਕਲੀ ਮੈਂ ਜੀਨੋਮਿਕਸ ਦਾ ਜਿਹੜਾ ਸਾਰਾ ਪਲੈਟਫਾਰਮ ਹੈਗਾ ਉਹ ਹੈਂਡਲ ਕਰਦੀ ਹਾਂ, ਤੇ ਮੇਰੇ ਨਾਲ ਪ੍ਰੋਫੈਸਰ ਵਿਲੀਅਮ ਅਰਸਕਿਨ ਨੇ ਜੋ ਕਿ ਲੈਂਟਲ ਬਰੀਡਰ ਰਹੇ ਨੇ, ਬਹੁਤ ਲਾਈਕ ਵਰਲਡ ਫੇਮਸ ਲੈਂਟਲ ਬਰੀਡਰ ਨੇ, ਉਹ ਐਜ਼ ਅ ਲਾਈਕ ਮੇਰੇ ਸੀਨੀਅਰ ਨੇ ਜਿਹੜੇ ਕਿ ਸਾਨੂੰ ਫੀਲਡ ਐਸਪੈਕਟ, ਯੂ ਨੋ, ਮੈਂ ਲੈਬ 'ਚ ਕੰਮ ਕਰਦੀ ਹਾਂ, ਉਹਨਾਂ ਨੂੰ ਲੈਂਡਸਕੇਪ ਦੀ ਬਹੁਤ ਨੌਲੇਜ ਹੈ ਕਿ ਲੈਬ ਤੋਂ ਲੈਂਡਸਕੇਪ ਆਪਾਂ ਕਿੱਦਾਂ ਲੈ ਕੇ ਜਾਣਾ, ਪੈਟਿਕ ਤੱਕ ਕਿਸੇ ਚੀਜ਼ ਨੂੰ ਕਿੱਦਾਂ ਲੈ ਕੇ ਜਾਣਾ,
ਉਹਨੂੰ ਬੈਂਚ ਟੂ ਬੈਡ ਸਾਈਡ ਕਹਿੰਦੇ ਆਪਾਂ। ਹਾਂਜੀ
ਬਿਲਕੁਲ, ਐਗਜੈਕਟਲੀ, ਆਪਾਂ ਇਹਨੂੰ ਅੱਜ ਕੱਲ੍ਹ ਲੈਂਡ ਟੂ ਲੈਂਡਸਕੇਪ ਕਹਿ ਰਹੇ ਹਾਂ, ਲੈਬ ਟੂ ਲੈਂਡਸਕੇਪ। ਤੇ ਉਹਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਹੈਗਾ, ਉਹ ਮੇਰੇ ਮੈਂਟੋਰ ਵੀ ਨੇ, ਜਿਵੇਂ ਕਰੀਅਰ ਦੇ ਵਿੱਚ ਗਾਈਡੈਂਸ ਪ੍ਰੋਵਾਈਡ ਕਰਦੇ ਨੇ ਤੇ ਕਿਵੇਂ ਵੱਡੀ ਬਿਗ ਪਿਕਚਰ ਦੇਖਣੀ ਹੈਗੀ ਹੈ। ਇਟਸ ਵੈਰੀ ਇੰਪੋਰਟੈਂਟ ਜਦ ਤੁਸੀਂ ਸਾਇੰਸ ਕਰਦੇ ਹੋ, ਕਈ ਵਾਰੀ ਤੁਸੀਂ ਹੁਣ ਫੋਰ ਐਗਜ਼ਾਮਪਲ ਕਲੋਵਰ ਦੇ ਵਿੱਚ 33,000 42,000 ਜੀਨਸ ਨੇ, ਰਾਈਟ, ਤਾਂ ਮੇਰੀ ਤਾਂ ਲਾਈਫ ਸਾਰਾ ਦਿਨ ਇਹਨਾਂ ਜੀਨਸ ਤੇ ATGC ਦੇ ਵਿੱਚ ਹੀ ਉਲਝ ਕੇ ਰਹਿ ਜਾਵੇ, ਅਗਰ ਉਹ ਮੈਨੂੰ ਗਾਈਡ ਨਾ ਕਰਨ, ਮੈਂ ਲੈਂਡਸਕੇਪ ਦੇਖ ਹੀ ਨਾ ਸਕਾਂ। ਇਸ ਦੀ ਐਪਲੀਕੇਸ਼ਨ ਇਟਸ ਵੈਰੀ ਇੰਪੋਰਟੈਂਟ
ਜੀ। ਤੇ ਫਿਰ ਘਰ 'ਚ ਕਿਵੇਂ ਮੈਨੇਜ ਕਰਦੇ ਹੋ, ਕਿਉਂਕਿ 8-9 ਤਾਂ ਫਿਰ ਮੇਰਾ ਖਿਆਲ ਲੈਬੋਰਟਰੀ 'ਚ ਹੀ ਵੱਜ ਜਾਂਦੇ ਹੋਣੇ ਆ?
ਇਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਰਿਸਰਚ ਲਾਈਫ ਜਿਹੜੀ ਹੈਗੀ ਆ ਇਹ ਹੈ ਹੀ ਇੰਨਾ ਇੰਟਰਸਟਿੰਗ ਕੰਮ, ਜਦੋਂ ਤੁਸੀਂ ਦੇਖਦੇ ਹੋ ਕਿ ਜਦ ਤੁਸੀਂ ਕੋਈ ਰੀਅਲ ਕੰਟਰੀਬਿਊਸ਼ਨ ਕਰ ਰਹੇ ਹੋ ਜਿੱਥੇ ਰਹਿ ਰਹੇ ਹੋ, ਜਿਸ ਪਲੈਨਟ 'ਤੇ ਰਹਿ ਰਹੇ ਹੋ, ਲਾਈਕ ਇਟਸ ਵੈਰੀ ਗਲੋਬਲ ਟੂ ਬੀ ਏਬਲ ਟੂ ਟਰਾਂਸਲੇਟ। ਤੁਸੀਂ ਛੋਟਾ ਛੋਟਾ ਜੋ ਕਰਦੇ ਹੋ ਉਹਦਾ ਇੰਪੈਕਟ ਬਹੁਤ ਵੱਡਾ ਹੈਗਾ। ਆਈ ਥਿੰਕ ਉਹ ਇਨਫ ਮੋਟੀਵੇਸ਼ਨ ਹੈਗੀ ਹੈ ਟੂ ਸਪੈਂਡ ਲਾਈਕ 12-14 ਆਵਰਸ ਇਨ ਆਫ ਯੋਰ ਡੇ ਔਨ ਇਟ।
ਤੇ ਪ੍ਰਵਿੰਦਰ, ਫਿਰ ਤੁਸੀਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਵੀ ਦੱਸੋ, ਸਾਇੰਸ ਦੇ ਖੇਤਰ ਨਾਲ ਕਦ ਤੋਂ ਤੇ ਕਿੱਥੋਂ ਜੁੜੇ ਹੋਏ ਹੋ?
ਜੀ, ਮੈਂ 2000 ਬੈਚ PAU ਬੈਚਲਰਸ ਸ਼ੁਰੂ ਕੀਤੀ ਸੀਗੀ, ਤੇ ਉਦੋਂ ਤੋਂ ਹੁਣ 16 ਸਾਲ ਹੋ ਗਏ ਹੈ ਨਾ ਐਗਰੀਕਲਚਰ ਦੇ ਵਿੱਚ, ਤੇ ਉਸ ਤੋਂ ਪਹਿਲਾਂ ਤਾਂ ਮੈਂ ਮੇਰੇ ਡੈਡੀ ਜਿਹੜੇ ਹੈਗੇ ਆ ਫਾਰਮਿੰਗ ਬੈਕਗਰਾਉਂਡ ਤੋਂ ਆਉਂਦੇ ਨੇ, ਸੋ ਪਿੰਡ ਜਾਣਾ ਆਉਣਾ ਹੁੰਦਾ ਰਹਿੰਦਾ ਸੀਗਾ, ਤੇ ਲਾਈਕ ਫਾਰਮਿੰਗ ਨਾਲ ਤਾਂ ਖੈਰ ਬਚਪਨ ਤੋਂ ਹੀ ਜੁੜੇ ਹੋਏ ਹਾਂ, ਲੇਕਿਨ ਪ੍ਰੋਪਰ ਐਗਰੀਕਲਚਰ ਦੇ ਵਿੱਚ ਕੰਟਰੀਬਿਊਟ ਕਰਨਾ ਜਿਹਨੂੰ ਕਹਿੰਦੇ ਆ ਸ਼ੁਰੂ ਕੀਤਾ 2000 ਤੋਂ।
ਜੀ, ਤੇ ਇਹਦੇ ਨਾਲ ਹੀ ਅਸੀਂ ਇਸ ਇੰਟਰਵਿਊ ਨੂੰ ਇੱਥੇ ਹੀ ਰੋਕਦੇ ਹਾਂ, ਕਿਉਂਕਿ ਸਮੇਂ ਦੀ ਘਾਟ ਕਰਕੇ ਬਹੁਤੀਆਂ ਹੋਰ ਗੱਲਾਂ ਨਹੀਂ ਕਰ ਹੋਣੀਆਂ, ਪਰ ਕਰੀਅਰਸ ਇਨ ਸਾਇੰਸ ਉਸ ਸਿਲਸਿਲੇ 'ਚ ਮੈਂ ਚਾਹੁੰਦਾ ਕਿ ਤੁਸੀਂ ਇੱਥੇ ਆਏ ਰਿਸਰਚ ਸਟੂਡੈਂਟਸ ਨੂੰ ਥੋੜ੍ਹਾ ਬਹੁਤਾ ਗਾਈਡ ਕਰੋ, ਅਤੇ ਆਉਣ ਵਾਲੇ ਸਮੇਂ 'ਚ ਉਸ ਸਿਲਸਿਲੇ 'ਚ ਵੀ ਆਪਾਂ ਇੱਕ ਰਿਕਾਰਡਿੰਗ ਜ਼ਰੂਰ ਕਰਾਂਗੇ। ਅਤੇ ਅੱਜ ਸਮਾਂ ਦੇਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਸੋ ਮੱਚ ਪ੍ਰਤਿੰਦਰ, ਅਤੇ ਸਾਰੇ ਸਰੋਤਿਆਂ ਦਾ ਸੁਣਨ ਲਈ ਬਹੁਤ ਬਹੁਤ ਧੰਨਵਾਦ। SBS Radio 7 billion stories and counting.